ਰਾਮਕਲੀ ਮਹੱਲਾ ਪੰਜਵਾਂ ਤਾਗਾ ਕਰਿਕੇ ਲਾਈ ਥਿਗਲੀ ਲਓ ਨਾੜੀ ਸੂਆ ਹੈ ਅਸਤੀ ਅੰਬੈ ਕਾ ਕਰੀ ਡੰਡਾ ਧਰਿਆ ਕਿਆ ਤੂੰ ਜੋਗੀ ਗਰਭੈ ਭਰਿਆ।
ਇੱਥੇ ਵੀ ਦੇਖੋ ਸੂਤ ਦੀ ਗੱਲ ਇੱਥੇ ਵੀ ਆ ਗਈ। ਇੱਥੇ ਤਾਗਾ ਕਹਿਤਾ ਤੇ ਸੂਤ ਕਹਿਤਾ, ਇੱਥੇ ਤਾਗਾ ਕਿਹਾ ਤੇ ਸੂਤ ਕਿਹਾ। ਸੂਤ ਅਸੀਂ ਤਾਰਾਂ ਦਾ ਕੋਈ ਚੀਜ਼ ਬਣਾ ਕੇ ਨਾ
ਹਾਂਜੀ
ਹਾਥੀ ਉਹਦੇ ਤੇ ਫਿਰ ਵੇਲ ਚੜਾਉਂਦੇ ਆ, ਉਹ ਹਾਥੀ ਦੇ ਬਣ ਜਾਂਦਾ, ਵੇਲ ਨੂੰ ਕੱਟੀ ਜਾਂਦੇ ਆ। ਐਂ ਕਹਿੰਦੇ ਪਹਿਲਾਂ ਸੂਤ ਬਣਾਇਆ ਜਿਹੜਾ ਆਕਾਸ਼ ਸੀ ਉਹਦੇ ਵਿੱਚ ਜਿਹੜੀ ਜੋਤ ਸੀ ਉਹਦੀ ਇੱਕ ਸ਼ਕਲ ਬਣੀ ਆ, ਉਸ ਸਰੀਰ ਦੀ ਜਿਹੜਾ ਸਰੀਰ ਉਹਨੇ ਧਾਰਨ ਕਰਨਾ, ਜਿਹੜੀ ਜੂਨ ਹੈ ਉਹ ਜੂਨ ਦੀ ਆਕਾਰ ਪਹਿਲਾਂ ਆਕਾਸ਼ ਵਿੱਚ ਜੋਤ ਨੇ ਬਣਾਇਆ ਧਾਗਾ ਕਰਕੇ, ਫਿਰ ਉਹਨੂੰ ਖਿਗਲੀ ਲਾਈ ਹੈ। ਖਿਗਲੀ ਹੁੰਦੀ ਹੈ ਜਿਵੇਂ ਵਿੱਚ ਉਹਦੇ ਟਾਕੀ ਕਹਿੰਦੇ ਆ, ਉਹਦੇ ਵਿੱਚ ਕੋਈ ਚੀਜ਼ ਖਾਰਾ ਭਰਦੀ ਹੈ, ਜਿਵੇਂ ਆਪਾਂ ਉਹਦੇ ਵਿੱਚ ਉਦਗਾਰਾ ਭਰਦੀ ਹੈ ਉਹਦੀ ਸ਼ਕਲ ਬਣ ਜਾਣੀ ਹੈ। ਫਿਰ ਉਹਦੇ ਨਾਲ ਨਾੜੀਆਂ ਔਰ ਹੱਡੀਆਂ ਇਹਦੀ ਖਿਗਲੀ ਲਾਈ ਹੈ, ਉਹ ਫਿਰ ਆਕਾਰ ਬਣ ਗਿਆ। ਕਹਿਣ ਦਾ ਮਤਲਬ ਪਹਿਲਾਂ ਚੇਤਨਾ ਦਾ ਸਰੀਰ, ਪਹਿਲਾਂ ਚੇਤ ਜਿਹੜਾ ਸਰੀਰ ਹੈ ਪਹਿਲਾਂ ਉਹ ਬਣਿਆ, ਬਾਹਰ ਦਾ ਬਾਅਦ ਚ ਬਣਿਆ, ਬਾਹਰ ਲਾਓ ਚ ਚਿਗਲੀ ਹੋਈ ਹੈ। ਜੇ ਤਾਰਾਂ ਦਾ ਇੱਕ ਬਣਾ ਕੇ ਜਾਨਵਰ ਉਹਦੇ ਵਿੱਚ ਫਿਰ ਫੇਲ ਹੋ ਗਿਆ, ਉਹ ਫਿਰ ਕੱਟ ਕੇ ਬਾਹਰੋਂ ਉਹ ਬਣਾ ਦਈਦਾ ਹੈ, ਐਂ ਬਣਾਇਆ ਹੋਇਆ।
ਅੱਛਾ ਜੀ, ਲਹੂ ਦਾ ਮਤਲਬ ਕੀ? ਲਹੂ ਦਾ ਮਤਲਬ ਲਹੂ ਹੈ ਕਿ ਲਹੂ ਦਾ ਮਤਲਬ ਮਾਸ ਹੈ?
ਲਹੂ
ਲਹੂ ਨਾੜੀ ਸੂਆ ਹੈ ਅਸਤੀ,
ਨਾੜੀ ਖੂਨ, ਖੂਨ ਹੈ ਨਾ, ਖੂਨ ਦਾ ਬਣਿਆ ਨਾ, ਮਾਤ ਪਿਤਾ ਕੀ ਰਕਤ ਪੁਣੇ।
ਲਹੂ ਨਾੜੀ ਸੂਆ ਹੈ ਅਸਤੀ, ਸੂਆ ਕੀ ਹੈ ਜੀ?
ਮਾਸ ਨੇ ਕਿਹਾ, ਖੂਨ ਕਹਿਤਾ, ਰੱਬ ਦੇ ਵਿੱਚ ਮਾਸ ਠੀਕ ਨਹੀਂ ਸੀ ਆਉਂਦਾ ਲੱਭਦਾ, ਉਹ ਲਹੂ ਵਰਤ ਲਿਆ ਉਹਦਾ।
ਅੱਛਾ ਜੀ, ਸੂਆ ਦਾ ਮਤਲਬ ਸੀਤਾ ਹੋਇਆ ਅਸਤੀਆਂ ਨਾਲ ਹੈ ਜੀ,
ਪਰੋਇਆ ਹੋਇਆ ਨਾ, ਪਰੋਏ ਬਣੀਏ, ਉਹ ਪਰੋਏ ਬਣੀਏ ਜਿਹੜੀ ਉਹੀ ਗੱਲ ਹੈ ਵੀ
ਠੀਕ ਹੈ। ਹਾਂ, ਉਹੀ ਸ਼ਬਦ ਤੋਂ ਅੱਗੇ ਇਹੀ ਚੱਲ ਰਹੀ ਗੱਲ,
ਉਹ ਵਿਆਖਿਆ ਹੈ ਉਹਦੀ, ਉਹ ਵਿਆਖਿਆ ਉਹ ਸ਼ਬਦ ਦੀ ਥੋੜੀ ਜੀ, ਉਹਦੇ ਜਿਹੜੀ ਗੱਲ ਕਹੀ ਸੀ ਨਾ ਥੋੜੀ, ਇਹ ਥੋੜਾ ਜਿਹਾ ਭੇਦ ਖੋਲਿਆ ਉਹਦਾ ਵੀ, ਐਂ ਪੁੱਛ ਲਿਓ ਪਿਛਲੇ ਸ਼ਬਦ ਨੂੰ।
ਬਹੁਤ ਗੂੜ ਗਿਆਨ ਹੈ ਉਹ, ਫਿਰ ਸੌਖਾ ਕਰ ਰਹੇ ਸਾਡੇ ਵਾਸਤੇ ਹੈ ਜੀ।
ਪਹਿਲਾਂ ਕੁਛ ਕਿਹਾ ਨਾ, ਉਹਦਾ ਥੋੜਾ ਬਹੁਤਾ ਆਟਾ ਪਤਾ ਹੈ ਸ਼ਬਦ ਚ ਦੇ ਦਿੱਤਾ। ਹਾਂਜੀ,
ਅੰਬੇ ਕਾਕਰੀ ਡੰਡਾ ਧਰਿਆ ਕਿਆ ਤੂੰ ਜੋਗੀ ਗਰਭ ਹੈ ਭਰਿਆ।
ਜੋਗੀ ਨੂੰ ਕਹਿੰਦੇ ਕੀ ਤੂੰ ਗਰਭ ਚ ਪਿਆ, ਹੰਕਾਰ ਚ ਪਿਆ ਹੋਇਆ, ਆ ਪਾਣੀ ਦਾ ਹੀ ਬੁਲਬੁਲਾ, ਪਾਣੀ ਦਾ ਹੀ ਡੰਡਾ ਹੈ ਜਿਹੜਾ ਸਰੀਰ ਹੈ ਤੇਰਾ, ਇਹ ਪਾਣੀ ਦਾ ਡੰਡਾ ਕਰਕੇ ਧਰਤਾ ਇਸ ਤਰੀਕੇ ਦਾ, ਤੂੰ ਇਹਦਾ ਹੰਕਾਰ ਕਰੀ ਫਿਰਦਾ।
ਹਾੜ ਮਾਸ ਨਾੜੀ ਕੋ ਪਿੰਜਰ ਕਹਿਤਾ ਹੈ ਜੀ,
ਬਸ ਬਸ ਹੋਈ।
ਜਪੀ ਨਾਥ ਦਿਨ ਰਹਿਣ ਆਈ ਤੇਰੀ ਖਿੰਥਾ ਦੋ ਦਿਹਾਈ ਰਹਾਓ।
ਜਿਹੜਾ ਨਾਥ ਹੈ ਜਿਹਦੇ ਵਸ ਵਿੱਚ ਹੈ ਨਾ ਇਹ ਸਾਰਾ ਸਰੀਰ ਮਾਇਆ, ਨਾਥ ਹੈ ਉਹਨੂੰ ਜਪ, ਉਹਨੂੰ ਜਾਣ ਲੈ, ਆਤਮ ਨੂੰ ਜਾਣ ਲੈ, ਆਤਮ ਦੇਵ ਨੂੰ ਜਾਣ ਲੈ, ਤਨ ਦੇ ਵਿੱਚੋਂ ਪਹਿਲਾਂ ਮਨ ਜਾਣ, ਮਨ ਦੇ ਵਿੱਚੋਂ ਫਿਰ ਨਾਥ ਨੂੰ ਜਾਣ, ਪਹਿਲਾਂ ਜੋਤ ਨੂੰ ਜਾਣ, ਫਿਰ ਜੋਤ ਜੀ ਜੋ ਪੈਦਾ ਹੋਈ ਹੈ ਉਹਨੂੰ ਜਾਣ, ਜੋਤ ਦੇ ਮੂਲ ਨੂੰ ਜਾਣ, ਦੋਵੇਂ ਜਾਣਨੇ ਪੈਣੇ ਨੇ, ਜੋਤ ਦਾ ਮੂਲ ਨਾਥ ਹੈ।
ਠੀਕ ਹੈ,
ਆ ਜਿਹੜੀ ਖਿਰਤਾ ਤੇਰੀ ਜੋਤ ਨੂੰ ਕਹੀ ਹੈ ਗੱਲ, ਜੋਤ ਨੂੰ ਸੰਬੋਧਨ ਹੁਣ ਬੁੱਧੀ ਨੂੰ, ਜਿਹੜਾ ਤੇਰਾ ਨਾਥ ਹੈ ਜੀ ਜੋ ਤੇਰੀ ਉਤਪਤੀ ਹੈ ਉਹਨੂੰ ਜਪ, ਤੂੰ ਆ ਸਰੀਰ ਨੂੰ ਨਾ ਜਪ। ਜਪ ਕੀ ਹੁੰਦਾ? ਉਹ ਪਹਿਲਾਂ ਕਹਿੰਦੇ ਨੇ ਸਰੀਰ ਦਾ ਅਸੀਂ ਬਹੁਤ ਧਿਆਨ ਰੱਖਦੇ ਹਾਂ, ਸਮਝਦੇ ਹਾਂ ਸਰੀਰ ਨੂੰ ਬਹੁਤ ਕੁਛ, ਜੋਗੀਆਂ ਨੇ ਸਰੀਰ ਬਹੁਤ ਸਮਝਿਆ, ਸਰੀਰ ਬਾਰੇ ਬਹੁਤ ਕੁਛ ਜਾਣਿਆ, ਕਹਿੰਦੇ ਆਪਣੇ ਮੂਲ ਬਾਰੇ ਜਾਣ ਬਹੁਤ ਕੁਛ, ਸਰੀਰ ਬਾਰੇ ਜਾਣਨ ਦੀ ਲੋੜ ਨਹੀਂ ਹੈ। ਪੂਜਾ ਵੀ ਅਸੀਂ ਜਿਹੜੀ ਹੈ ਨਾਥ ਦੀ ਕਰਨੀ ਹੈ, ਪੂਜਾ ਸਰੀਰ ਦੀ ਨਹੀਂ ਕਰਨੀ, ਸਰੀਰ ਦੀ ਪੂਜਾ ਪੇਟ ਪੂਜਾ, ਨਾਥ ਦੀ ਪੂਜਾ ਜਿਹੜੀ ਹੈ ਉਹ ਪਰਮ ਗਿਆਨੀ ਦਾ ਭੋਜਨ ਗਿਆਨ ਹੈ, ਉਹਨੂੰ ਗਿਆਨ ਦੀ ਪੂਜਾ ਚਾਹੀਦੀ ਹੈ, ਗਿਆਨ ਦੀ ਖੁਰਾਕ ਚਾਹੀਦੀ ਹੈ, ਆਤਮ ਗਿਆਨ ਦੀ ਖੁਰਾਕ ਚਾਹੀਦੀ ਹੈ, ਸਰੀਰ ਨੂੰ ਮਾਇਆ ਦੀ ਖੁਰਾਕ ਚਾਹੀਦੀ ਹੈ, ਇਹ ਸਰੀਰ ਦੀ ਖੁਰਾਕ ਦੀ ਜ਼ਿੰਮੇਵਾਰੀ ਤਾਂ ਪਰਮੇਸ਼ਰ ਦੀ ਤੇਰੀ ਨਹੀਂ ਹੈ, ਆਪਾਂ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ, ਨਾਥ ਦੀ ਪੂਜਾ ਦੀ ਚਿੰਤਾ ਸਾਨੂੰ ਕਰਨੀ ਚਾਹੀਦੀ ਹੈ। ਇਸ ਕਰਕੇ ਨਾਮ ਸੰਦੇ ਨੂੰ ਜਪੀ, ਉਹਨੂੰ ਕੀ ਚਾਹੀਦਾ, ਉਹਨੂੰ ਸਮਝੀ, ਉਹਦੇ ਨਾਲ ਧਿਆਨ ਰੱਖੀ ਜੋੜ ਕੇ, ਕਿਹੜੇ ਵੇਲੇ ਉਹਨੂੰ ਕੀ ਚੀਜ਼ ਚਾਹੀਦੀ ਹੈ, ਉਹਨੂੰ ਕੀ ਚੀਜ਼ ਦੀ ਭੁੱਖ ਹੈ, ਕਿਹੜੀ ਚੀਜ਼ ਦੀ ਲੋੜ ਹੈ, ਉਹਦੀ ਗੱਲ ਸੁਣਦਾ ਰਹੀ, ਉਹਦੇ ਨਾਲ ਜੁੜ ਕੇ ਰਹੀ, ਉਹਦੇ ਪਾਣੇ ਚ ਰਹੀ।
ਦਿਨ ਰਹਿਣ ਆਈ,
ਦਿਨ ਰਾਤ ਰਹਿਣ ਆਈ, ਹਾਂਜੀ,
ਤੇਰੀ ਖਿੰਥਾ ਦੋ ਦਿਹਾਈ ਰਹਾਉ।
ਤੇਰੀ ਜਿਹੜੀ ਖਿੰਥਾ ਹੈ, ਬਹਾਲ ਦਾ ਜਿਹੜਾ ਸਰੀਰ ਹੈ, ਹਮੇਸ਼ਾ ਰਹਿਣ ਵਾਲਾ ਨਹੀਂ, ਇਹਦਾ ਦੋ ਦਿਹਾੜੇ ਦਾ, ਇਹਦਾ ਨਾ ਉਹਦਾ ਚਿੰਤਾ ਕਰ, ਉਹ ਹਰ ਵਕਤ ਨਾਲ ਰਹਿਣ ਵਾਲਾ, ਤੂੰ ਹਰ ਵਕਤ ਨਹੀਂ ਰਹਿਣ ਵਾਲਾ, ਉਹ ਹਮੇਸ਼ਾ ਰਹਿਣ ਵਾਲਾ।
ਠੀਕ ਹੈ ਜੀ, ਇਹ ਖਿੰਥਾ ਬਾਹਰਲੇ ਸਰੀਰ ਨੂੰ ਕਿਹਾ ਹੈ ਜੀ, ਵਿਦੇਹੀ ਨੂੰ।
ਹਾਂ ਹਾਂ, ਖਿੰਥਾ ਬਾਹਰਲੇ ਸਰੀਰ ਨੂੰ ਕਿਹਾ।
ਠੀਕ ਹੈ ਜੀ, ਗਹਿਰੀ ਵਿਭੂਤ ਲਾਈ ਬੈਠਾ ਤਾੜੀ, ਮੇਰੀ ਤੇਰੀ ਮੁਦਰਾ ਧਾਰੀ।
ਐਸੀ ਮੜੀ ਹੈ ਕਿ ਸਰੀਰ ਦਾ ਰੰਗ ਦਾ ਨੀ ਪਤਾ ਲੱਗਦਾ ਕੀ ਹੈ, ਸਰੀਰ ਤੇ ਹੋਰ ਕੋਈ ਨਿਸ਼ਾਨ ਕੁਛ ਨੀ ਦਿੰਦਾ, ਵਿਭੂਤ ਦਿੰਦੀ, ਇੰਨੀ ਵਿਭੂਤ ਗਹਿਰੀ ਲਾਈ ਹੋਈ ਹੈ, ਗੂੜੀ ਲਾਈ ਹੋਈ ਹੈ, ਕਿ ਸਰੀਰ ਵਿਭੂਤ ਥੱਲੇ ਕੁਛ ਨੀ ਦਿੰਦਾ। ਲਾਈ ਬੈਠਾ ਤਾੜੀ, ਤਾੜੀ ਲਾਈ ਹੋਈ ਹੈ, ਮੁਦਰਾ ਕੀ ਹੈ, ਮੁਦਰਾ ਧਿਆਨ ਨੂੰ ਕਹਿੰਦੇ ਨੇ, ਧਿਆਨ ਕਿੱਥੇ ਹੈ, ਧਿਆਨ ਮੇਰੀ ਤੇਰੀ ਚ, ਮੇਰੀ ਤੇਰੀ ਨੀ ਮਨ ਚੋ ਗਈ, ਜੋ ਤੇਰ ਮੇਰ ਮਨ ਚੋ ਨੀ ਗਈ, ਤਾੜੀ ਕਿਹਦੇ ਨਾਲ ਲਾਉਣਾ,
ਤਾੜੀ ਦਾ ਕੀ ਭਾਵ ਹੈ ਜੀ,
ਆਰਾਧਨਾ ਜਿਹੜੀ ਉਹ ਵੀ ਤਾੜੀ ਹੈ, ਧਿਆਨ ਨਾਲ ਬਿਲਕੁਲ ਚੌਕਸ ਹੋ ਕੇ, ਸਾਵਧਾਨ ਇਕਾਗਰ ਚੀਤ ਹੋ ਕੇ, ਨਾਮ ਦੇ ਸੁਣ ਵਿਚ ਧਿਆਨ ਰੱਖਣਾ, ਵੀ ਨਾਮ ਪ੍ਰਗਟ ਹੋ ਮੈਂ ਸੁਣੂਗਾ। ਆਹਟ
ਤਾੜੀ ਮਤਲਬ ਬਹੁਤ ਜਾਗ੍ਰਿਤ ਅਵਸਥਾ ਚ ਬੈਠਾ ਹੈ,
ਚੌਕਸ ਹੋ ਕੇ ਬੈਠਣਾ ਪੂਰਾ।
ਠੀਕ ਹੈ ਜੀ, ਮੰਗੈ ਟੂਕਾ ਤ੍ਰਿਪਤੀ ਨਾ ਪਾਵੈ, ਨਾਥ ਛੋੜ ਜਾਚੈ ਲਾਜ ਨਾ ਆਵੈ।
ਕਹਿੰਦੇ ਕੀ ਮੰਗਦੇ, ਕੀ ਉਹ ਟੁਕੜਾ ਲੋਕਾਂ ਦੇ ਘਰ ਜਾ ਕੇ, ਰੱਬ ਤੋਂ ਵੀ ਟੁਕੜਾ ਹੀ ਮੰਗਦੇ ਨੇ, ਮੈਨੂੰ ਜਾਣਾ ਨਾ ਪਵੇ, ਇੱਥੇ ਹੀ ਉਤਾਰ ਭੋਜਨ ਥਾਲੀ, ਕੋਈ ਆ ਜਾਵੇ ਲੈ ਕੇ ਉਰੇ, ਇੱਥੇ ਤੱਕ ਤੁਹਾਡਾ ਧਿਆਨ ਹੈ, ਪੇਟ ਦੀ ਭੁੱਖੇ ਨੀ ਤੁਹਾਨੂੰ ਰਾਹ ਦਿੰਦੀ ਅਜੇ, ਇਹਦੇ ਚ ਤੁਹਾਡਾ ਧਿਆਨ ਹੈ ਸਾਰਾ। ਇਸੇ ਨੂੰ ਕਹਿੰਦਾ ਭੁੱਖੇ ਭਗਤ ਨਾ ਕੀ ਚਾਹ, ਕਬੀਰ ਨੇ ਮੌਲਾ ਆਪਣੀ ਲਈ ਚ, ਉਹ ਜਿਹਨੂੰ ਪੇਟ ਦੀ ਭੁੱਖ ਹੈ ਉਹਨਾਂ ਨੇ ਭਗਤੀ ਕੀ ਕਰਨੀ ਹੈ, ਜਿਹਦੇ ਮਨ ਚ ਪਦਾਰਥਾਂ ਦੀ ਭੁੱਖ ਹੈ, ਮਾਇਆ ਦੀ ਭੁੱਖ, ਉਹਨੇ ਭਗਤੀ ਕੀ ਕਰਨੀ ਹੈ, ਉਹ ਨੀ ਕਰ ਸਕਦੇ ਭਗਤੀ।
ਮੰਗ ਹੈ ਟੂਕਾ ਤ੍ਰਿਪਤੀ ਨਾ ਪਾਵੈ,
ਹੁਣ ਖਾ ਲਈ ਸ਼ਾਮ ਨੂੰ ਫੇਰ ਖੜੀ ਮੌਤ ਤੋਂ ਭੁੱਖ ਬੁਰੀ, ਭੁੱਖ ਤਾਂ ਮੌਤ ਤੋਂ ਵੀ ਬੁਰੀ ਹੈ, ਇਹਦਾ ਹੁਣ ਖਾ ਲੈ ਫੇਰ ਸ਼ਾਮ ਨੂੰ ਫੇਰ ਜਾਵੇ ਖੜੀ, ਤ੍ਰਿਪਤ ਇਹਦੇ ਨਾਲ ਹੀ ਤ੍ਰਿਪਤ ਹੁੰਦਾ ਹੁੰਦਾ, ਤ੍ਰਿਪਤੀ ਨਾ ਪਾਵੈ। ਅੱਧ ਛੋੜ, ਜੇ ਨਾਥ ਨੂੰ ਛੱਡ ਕੇ ਕਿਸੇ ਹੋਰ ਤੋਂ ਮੰਗਦੇ ਸ਼ਰਮ ਨੀ ਆਉਂਦੀ, ਨਾਥ ਨੂੰ ਕਹਿ ਵੀ ਤੂੰ ਹੀ ਦੇ, ਜੇ ਤੂੰ ਦੇ ਦੇਗਾ ਤਾਂ ਖਾ ਲੂੰਗਾ, ਨਹੀਂ ਨਾ ਸਹੀ, ਨਾਥ ਤੋਂ ਲੈ ਜੋ ਲੈਣਾ, ਕਿਰਤ ਕਰ ਨਾਥ ਦੇ ਦਿੰਦਾ ਖਾਈ ਚੱਲ, ਕਿਰਤ ਛੱਡ ਕੇ ਨਾ ਬੈਠ।
ਠੀਕ ਹੈ, ਨਾਥ ਛੋੜੀ ਜਾਚੈ ਲਾਜ ਨਾ ਆਵੇ,
ਆ ਸ਼ਰਮ ਨੀ ਆਉਂਦੀ, ਆ ਲੋਕਾਂ ਤੋਂ ਮੰਗਦਾ ਹੋਰ, ਜਿਹਨਾਂ ਨੂੰ ਆਪਣੇ ਨੂੰ ਘਟੀਆ ਸਮਝਦਾ, ਆਪਣੇ ਚੇਲੇ ਵੀ ਨੀ ਸਮਝਦਾ, ਉਹਨਾਂ ਦੇ ਮੰਗਣ ਜਾਂਦਾ, ਸ਼ਰਮ ਨੀ ਆਉਂਦੀ, ਗੁਰੂ ਬਣ ਕੇ ਮੰਗਣ ਚਾਹੀਦਾ ਹੁੰਦਾ।
ਠੀਕ ਹੈ ਜੀ, ਇਹ ਤਾਂ ਹੁਣ ਅੱਜ ਕੱਲ ਵੀ ਬਥੇਰੇ ਇੱਥੇ ਚੱਕ ਚੱਕ ਝੋਲੀਆਂ ਸਾਡੇ ਬਾਹਰਲੇ ਮੁਲਕਾਂ 'ਚ ਤਾਂ ਬਹੁਤ ਆਉਂਦੇ ਆ ਜੀ, ਕੋਈ ਆਹ ਸੰਤ ਆ ਗਿਆ, ਕੋਈ ਉਹ ਆ ਗਿਆ।
ਹੁਣ ਦੇਖੋ ਦੋ ਪ੍ਰਕਾਰ ਦੇ ਕੁੱਤੇ ਨੇ, ਇੱਕ ਜਿਹੜੇ ਹਲਕੇ ਸੰਤ ਨੇ ਉਹ ਵੀ ਕੁੱਤੇ ਕਹਿੰਦੇ ਨੇ ਆਪਣੇ ਆਪ ਨੂੰ, ਕਬੀਰ ਕੂਕਰ ਰਾਮ ਕੋ ਮੋਤੀਆ ਮੇਰੇ ਨਾਂ, ਉਹਦੇ ਖਾਤਰ ਦੋਵੇਂ ਪਾਸ਼ਾ ਨੇ ਕਿਹਾ ਸਵਾਮੀ ਕਹਿ ਕੋ ਸਦਾ ਸਵਾਨ ਤਜ ਤਰੀ ਨਿਤ, ਸਵਾਮੀ ਦੇ ਮੰਗੇ ਉਹਦੇ ਘਰ ਨੂੰ ਨਾ ਛੱਡੇ, ਦਾਨ ਕਹੇ ਵੀ ਹਰ ਭਜੋ ਇੱਕ ਮਨ ਹੋਇਆ ਇੱਕ ਚਿੱਤ, ਜਿਹੜੇ ਤਾਂ ਮੰਗਦੇ ਨੇ ਨਾਥ ਤੋਂ ਉਹ ਤਾਂ ਸੰਤੋਖੀ, ਤੇ ਜਿਹੜੇ ਦਲ ਦਲ ਮੰਗਦੇ ਫਿਰਦੇ ਨੇ ਕੁੱਤੇ, ਉਹ ਫਿਰ ਕੁੱਤਾ ਰਾਜ ਵਾਲੀ ਹੈ ਚੱਕੀ ਚੱਟੇ, ਉਹ ਚੱਕੀ ਚੜਦੇ ਫਿਰਦੇ ਨੇ, ਚਾਕੀ ਕਾ ਚੀਸਲਾ ਕਹਾਂ ਲੈ ਜਾਏ, ਉਹ ਕੁੱਤੇ ਨੇ, ਉਹ ਕੁੱਤੇ ਬੇਸੰਤੋਖੇ ਨੇ, ਦੋਏ ਕਿਸਮ ਦੇ ਹੈ ਦੋਏ ਕੁੱਤੇ।
ਠੀਕ ਹੈ ਜੀ,
ਇੱਕ ਸੰਤੋਖੀ ਇੱਕ ਬੇਸੰਤੋਖੇ ਨੇ, ਸੰਤੋਖੀ ਨਹੀਂ ਜਾ ਸਕਦਾ, ਜੇ ਸੰਤੋਖ ਨਹੀਂ ਹੈ ਸਿੱਖ ਨਹੀਂ ਹੈ, ਤਾਂ ਸੰਤੋਖ ਦੀ ਵਿਚਾਰ ਹੈ ਗੁਰਬਾਣੀ, ਜੇ ਗੁਰਬਾਣੀ ਪੜ੍ਹੀ ਨੀ ਸਮਝੀ ਨੀ ਤਾਂ ਸੰਤੋਖ ਨਹੀਂ ਹੋਇਆ, ਜੇ ਸੰਤੋਖ ਨਹੀਂ ਤਾਂ ਸਿੱਖੇ ਨਹੀਂ ਹੈ। ਉਹ ਕਹਿੰਦੇ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਲਾਗੋ ਪਾਏ, ਗੁਰਬਾਣੀ ਕਹਿੰਦੀ ਹੈ ਤੂੰ ਕਹਾਉਣਾ ਸੰਤ ਜਾਣਾ ਮੰਗਣ, ਗੁਰਫੜੇ ਮੂੰਹ ਤੇਰਾ, ਤੂੰ ਤਾਂ ਫਿਰ ਕੁੱਤਾ ਹੈ, ਇਹ ਤਾਂ ਕੁੱਤਾ ਹੈ, ਸੰਤ ਹੈ।
ਠੀਕ ਹੈ ਜੀ। ਚੱਲ ਚਿੱਤ ਜੋਗੀ ਆਸਣ ਤੇਰਾ, ਸਿੰਘੀ ਵਾਜੈ ਨਿਤ ਉਦਾਸੇਰਾ।
ਚੱਲ ਚਿੱਤ ਜੋਗੀ ਆਸਣ ਤੇਰਾ, ਤੇਰਾ ਆਸਣ ਚਲਾਏ ਮਾਨ ਹੈ, ਡੋਲਦਾ ਆਸਣ ਤੇਰਾ, ਜਿੱਥੇ ਤੂੰ ਬੈਠਾ ਤਿਰਕੁਟੀ ਡੋਲਦਾ, ਇੱਥੇ ਮਨ ਨਹੀਂ ਖੜਦਾ ਰੁਕਦਾ, ਮਾਇਆ ਡੋਲਦੀ ਆ, ਮਾਇਆ ਨਾਲ ਜੁੜਿਆ ਹੋਇਆ ਮਨ ਵੀ ਡੋਲਦਾ। ਤੂੰ ਟੁਕੜੇ ਦੇ ਉੱਤੇ ਆਇਆ ਹੋਇਆ, ਢਿੱਡ ਦੀ ਭੁੱਖ ਤੇ ਆਇਆ ਹੋਇਆ, ਸਰੀਰ ਤੇ ਹੀ ਖੜਾ, ਤਾਂ ਮਾਇਆ ਤੇ ਖੜਾ ਡੋਲਦਾ। ਇਹ ਚੱਲ ਚਿੱਤ ਹੈ, ਚਿੱਤ ਤੇਰਾ ਚਲਾਏ ਮਾਨ ਹੈ, ਡੋਲਦਾ ਆਸਣ ਤੇਰਾ, ਜਿੱਥੇ ਤੇਰਾ ਆਸਣ ਹੈ ਜਿੱਥੇ ਬੈਠਾ ਆਸਣ ਹੈ ਤਿਰਕੁਟੀ ਚ, ਇਹ ਡੋਲਦਾ। ਇਹ ਅਡੋਲ ਨਹੀਂ ਹੁੰਦਾ ਇੱਥੇ ਆਸਣ ਕਦੇ ਵੀ, ਤਿਰਕੁਟੀ ਕਦੇ ਵੀ ਇਸੇ ਕਰਕੇ ਕਹਿ ਰਿਹਾ ਇੱਥੇ ਮੁਕਤੀ ਨਹੀਂ ਮਿਲਦੀ, ਇੱਥੇ ਮੁਕਤੀ ਮਿਲ ਨਹੀਂ ਸਕਦੀ। ਚੱਲ ਚਿੱਤ ਜੋਗੀ ਆਸਣ ਤੇਰਾ, ਹਾਂਜੀ,
ਸਿੰਘੀ ਵਾਜੇ ਨਿਤ ਉਦਾਸੇਰਾ।
ਸਿੰਘੀ ਵਜਾਈ ਜਾਂਦਾ ਰਹਿਣਾ ਉਦਾਸ ਹੈ, ਮਿਲਿਆ ਕੁਛ ਵੀ ਨਹੀਂ, ਮਿਲਿਆ ਕੁਛ ਨਹੀਂ ਹੈ ਤੈਨੂੰ ਅਸਲ ਚ।
ਅੱਛਾ, ਸਿੰਘ ਦਾ ਹੀ ਕੋਈ ਬਣਾਇਆ ਹੁੰਦਾ ਜਿਹਦੇ ਨਾਲ ਸਿੰਘੀ ਵੱਜਦੀ ਹੈ ਜੀ?
ਮਿਰਗ ਦਾ ਸਿੰਘ ਉਹਦੀ ਬਣਾਈ ਹੁੰਦੀ ਹੈ ਸਿੰਘੀ, ਉਹਦੇ ਵਿੱਚ ਗੜੀ ਜੀ ਕੱਢ ਕੇ ਫੂਕ ਜੀ ਇਸ ਤਰੀਕੇ ਨਾਲ ਮਾਰਦੇ ਜਿਵੇਂ ਸੰਖ ਵੱਜਦਾ ਹੁੰਦਾ ਨਾ, ਐ ਉਹ ਵੱਜਦੀ ਹੈ, ਉਹਦੀ ਤਿੱਖੀ ਜੀ ਆਵਾਜ਼ ਹੁੰਦੀ ਹੈ।
ਅੱਛਾ ਜੀ, ਵੀ ਸਿੰਘੀ ਤਾਂ ਅੰਦਰ ਵੱਜਣੀ ਚਾਹੀਦੀ ਸੀ ਪਰ ਇਹ ਬਾਹਰੇ ਵਜਾਈ ਜਾ ਰਹੇ ਹੈ ਜੀ?
ਉਹ ਅਨੂਪ ਸੀ, ਇਹ ਦੂਈ ਬਣਾ ਲਈ ਡੁਪਲੀਕੇਟ ਇਹਨਾਂ ਨੇ।
ਅੱਛਾ, ਉਹ ਅਨੂਪ ਸੀ, ਇਹ ਕਰੂਪ ਹੈ ਜੀ? ਪਹਿਲੀ ਕੁਜਾਤ ਕਰੂਪ ਕੋ ਲੱਖਣੀ ਆਏ ਹੈ ਜੀ।
ਬਸ ਬਸ ਹਾਂਜੀ।
ਗੁਰ ਗੋਰਖ ਕੀ ਤੈ ਬੂਝ ਨਾ ਪਾਈ, ਫਿਰ ਫਿਰ ਜੋਗੀ ਆਵੇ ਜਾਈ।
ਜੇ ਤੂੰ ਗੁਰ ਗੋਰਖ ਤੂੰ ਬੁਝ ਲੈਂਦਾ ਵੀ ਗੁਰ ਗੋਰਖ ਕਿਹਨੂੰ ਕਿਹਾ, ਗੁਰ ਗੋਰਖ ਤਾਂ ਤੇਰੇ ਅੰਦਰ ਬੈਠਾ ਹੈ। ਗੋਰਖਸ਼ਕ, ਗੋਰਖ ਦਾ ਮਤਲਬ ਗੋ ਰੱਖਿਆ ਕਰਨ ਵਾਲਾ, ਤੇਰੀ ਆਤਮਾ ਦਾ ਰਕਸ਼ਕ, ਉਹ ਤਾਂ ਅੰਦਰ ਬੈਠਾ ਤੇਰਾ ਮੂਲ ਹੈ, ਉਹਦੇ ਨਾਲ ਤਾਂ ਜੁੜਿਆ ਹੀ ਨੀ ਤੂੰ, ਉਦੋਂ ਤਾਂ ਕਦੇ ਉਹਦੀ ਛਣ ਤਾਂ ਗਿਆ ਹੀ ਨੀ, ਕਦੇ ਉਹਦੀ ਛਣ ਜਾਵੇ ਤਾਂ ਰਕਸ਼ਾ ਹੋ ਜਾਵੇ, ਜਮਨ ਮਨ ਕੱਟਿਆ ਜਾਵੇ, ਉਹਦੀ ਤਾਂ ਰਕਸ਼ਾ ਕਦੇ ਤਾਂ ਉਹ ਤਾਂ ਸੋਚਿਆ ਹੀ ਨੀ, ਕਦੇ ਪਤਾ ਹੀ ਨੀ ਤੈਨੂੰ, ਹੋਰੇ ਹੋਰ ਪਾਸੇ ਤੁਰਿਆ ਫਿਰਦਾ। ਗੁਰਗੋਰ ਕੀਤਾ ਬੂਝ ਨਾ ਪਾਈ, ਇਸ ਕਰਕੇ ਜਮਨ ਮਨ ਚ ਪਿਆ ਹੈ, ਫਿਰ ਫਿਰ ਆਵੇ ਜਾਈ ਦੇ ਚੱਕਰ ਚ, ਫਿਰ ਫਿਰ ਜੋਗੀ ਆਵਾ ਜਾਈ, ਇਸ ਕਰਕੇ ਜੰਮੀ ਜਾਂਦਾ ਮਰੀ ਜਾਂਦਾ।
ਠੀਕ ਹੈ ਜੀ। ਜਿਵੇਂ ਆਪਾਂ ਗੋ ਰੱਖ ਦੀ ਕੀਤੇ ਨਾ ਅਰਥ ਤੋੜ ਕੇ ਗੋ ਦੀ ਰੱਖਿਆ ਕਰਨ ਵਾਲਾ, ਐਵੇਂ ਹੀ ਇਹ ਕੁਛ ਜਿਹੜੀਆਂ ਸੰਪਰਦਾਵਾਂ ਪੁਰਖ ਨੂੰ ਵੀ ਐਂ ਕਹਿੰਦੇ ਆ, ਪੂ ਰੱਖ ਵੀ ਨਰਕ ਤੋਂ ਰੱਖਿਆ ਕਰਨ ਵਾਲਾ।
ਨਰਕ ਕਿਹਦਾ ਅਰਥ ਹੈ? ਪੂ ਦਾ ਅਰਥ ਨਰਕ ਹੁੰਦਾ ਹੀ ਨਹੀਂ, ਪੂਰਾ ਤਾਂ ਦੀ ਰੱਖਿਆ ਕਰਨ ਵਾਲਾ, ਜੇ ਪੂਰਾ ਹੋ ਗਿਆ ਤਾਂ ਜੇ ਉਹਨੂੰ ਨਹੀਂ ਛੱਡਦਾ ਤਾਂ ਉਹ ਪੂਰਾ ਹੀ ਰਹੇਗਾ, ਜੇ ਛੱਡ ਗਿਆ ਫਿਰ ਅਧੂਰਾ ਹੋ ਜਾਏਗਾ, ਫਿਰ ਗਿਆਨ ਘਟ ਜਾਊਗਾ। ਜਿਹੜਾ ਤੇਰੇ ਕੋਲ ਗਿਆਨ ਹੈ ਜਿੰਨਾ ਚਿਰ ਉਹਦੇ ਨਾਲ ਜੁੜਿਆ ਰਹੇਗਾ ਉਹਨਾਂ ਪੂਰਾ ਹੀ ਰਹੂਗਾ, ਜਦ ਇਹ ਮਰਦਾ ਤਾਂ ਜਿੰਨਾ ਗਿਆਨ ਅਸਲੀ ਹੁੰਦਾ ਉਹਦੇ ਕੋਲ ਨਹੀਂ ਰਹਿੰਦਾ, ਦੂਏ ਜਨਮ ਤੱਕ ਦੂਏ ਜਨਮ ਜਾ ਕੇ ਘਟਦਾ। ਪੂਰ ਲੱਗਦਾ ਪੂਰਨ, ਪੂਰ ਰਹੇ, ਪੂਰਨ ਵੀ ਤਾਂ ਪੂਰਤੇ ਹੀ ਬਣਦਾ, ਪੂਰਨ ਪੂਰ ਰਹੇ ਹੋ, ਪੂਰਨ ਪੁਰਖ ਜਿੰਨੀ ਬੁੱਧ ਹੁੰਦੀ ਅਕਲ ਹੁੰਦੀ ਹੈ, ਜਿੰਨਾ ਗਿਆਨ ਹੁੰਦਾ ਉਹ ਘਟਦਾ ਨਹੀਂ ਹੈ, ਜਿੰਨਾ ਚਿਰ ਜੀਵ ਆਪਣੇ ਮੂਲ ਨਾਲ ਜੁੜਿਆ ਰਹਿੰਦਾ। ਜਦ ਮੂਲ ਨਾਲ ਟੁੱਟਦਾ ਜਦ ਘਟਦਾ ਆ, ਵੱਧਦਾ ਜਦ ਵਧੂ ਵੀ ਜਦ ਘਟੂ ਵੀ ਜਦ।
ਠੀਕ ਹੈ ਜੀ। ਜਿਸ ਨੂੰ ਹੋਵਾ ਨਾਥ ਕਿਰਪਾਲਾ, ਰਹਿ ਰਾਸ ਹਮਾਰੀ ਗੁਰ ਗੋਪਾਲਾ।
ਜੀ ਤਾਂ ਕਿਰਪਾ ਕਰ ਦੇਵੇ ਨਾਥ, ਕਿਰਪਾ ਕਰ ਦੇਵੇ ਉਹਦਾ ਗੁਰ ਗੋਪਾਲਾ ਰਕਸ਼ਕ ਹੈ। ਹਾਂਜੀ,
ਰਹਿ ਰਾਸ ਹਮਾਰੀ ਗੁਰ ਗੋਪਾਲਾ।
ਗੁਰ ਗੋਪਾਲਾ, ਉਸ ਗੁਰ ਗੋਪਾਲ ਨੂੰ ਸਾਡੀ ਰਹਿ ਰਾਸ ਹੈ, ਉਹਦੇ ਅੱਗੇ ਸਾਡੀ ਅਰਦਾਸ ਹੈ, ਬੇਨਤੀ ਹੈ। ਰਹਿ ਰਾਸ ਦਾ ਮਤਲਬ ਹੈ ਸਾਡੀ ਜਿਹੜੀ ਰਾਸੀ ਹੈ ਨਾ, ਸਾਡੀ ਜਿਹੜੀ ਦੌਲਤ ਹੈ, ਸਾਡਾ ਜਿਹੜਾ ਗਿਆਨ ਹੈ, ਉਹਦੀ ਰਾਖੀ ਕਰਦਾ। ਜਿਵੇਂ ਬੈਂਕ ਦਾ ਕੋਈ ਹੁੰਦਾ ਨਾ, ਉਹਦੇ ਚ ਬੈਂਕ ਚ ਪੈਸੇ ਸਾਡੇ ਸੇਫ ਪਏ ਨੇ, ਸਾਡਾ ਗਿਆਨ ਉਹ ਸਾਡੀ ਬੁੱਧੀ ਨੂੰ ਉਹਨੇ ਰੱਖਦਾ, ਕੱਢਣ ਨਹੀਂ ਦਿੰਦਾ।
ਰਾਸ਼ੀ ਦੀ ਰੱਖਿਆ ਕਰਨ ਵਾਲਾ ਹੈ ਜੀ।
ਹਾਂ, ਰਾਸ਼ੀ ਨੂੰ ਉਹਨੇ ਦੀ ਉਹਨੇ ਰੱਖਣ ਵਾਲਾ, ਕੱਟਣ ਨਾ ਦੇਣ ਵਾਲਾ
ਗੁਰ ਗੋਪਾਲਾ।
ਪਾਲਣਾ ਵੀ ਕਰਦਾ, ਕੱਟਣ ਵੀ ਨਹੀਂ ਦਿੰਦਾ, ਗੁਰ ਵੀ ਹੈ, ਸਤਿਗੁਰ ਵੀ ਹੈ ਉਹ। ਹਾਂਜੀ,
ਨਾਮੈ ਖਿੰਥਾ ਨਾਮੈ ਬਸਤਰ, ਜਨ ਨਾਨਕ ਜੋਗੀ ਹੋਆ ਅਸਥਿਰ।
ਆਪਣੇ ਖਿੰਤਾ ਨਾਮ ਦੀ ਉਹ ਖਿੰਤਾ ਰਹਿ ਜਾਂਦੀ ਹੈ। ਫਿਰ ਫੈਲਣਾ ਕੀ ਹੈ? ਨਾਮ ਸੱਚ ਖਾਣਾ, ਸੱਚ ਫੈਲਣਾ, ਨਾਮ ਹੈ ਵਸਤਰ। ਵਸਤਰ ਜਿਹੜਾ ਉਹ ਨਾ ਜਿਹੜਾ ਹੈ ਨਾਮ ਹੀ ਹੈ। ਜਨ ਨਾਨਕ ਜੋਗੀ ਹੋਆ ਅਸਥਿਰ, ਇੱਥੇ ਆ ਕੇ ਜੋਗੀ ਸਥਿਰ ਹੋ ਜਾਂਦਾ। ਫਿਰ ਜਿੰਨਾ ਚਿਰ ਸਰੀਰ ਰੂਪੀ ਗੋਦੜੀ ਨਾਲ ਜੁੜਿਆ ਹੋਇਆ ਹੈ, ਉਹਨਾਂ ਚਿਰ ਮਨ ਸਥਿਰ ਹੋ ਨਹੀਂ ਸਕਦਾ। ਮਾਇਆ ਡੋਲਣੀ ਹੈ, ਮਾਇਆ ਨਾਲ ਜੁੜਿਆ ਹੋਇਆ ਮਨ ਡੋਲਦਾ ਰਹੂਗਾ, ਡੋਲੇ ਤੇ ਬਿਨਾਂ ਰਹਿ ਨਹੀਂ ਸਕਦਾ। ਫਿਰ ਕੁੱਟੀ ਜਿਹੜੀ ਹੈ ਮਾਇਆ ਡੋਲੂਗਾ, ਇੱਥੇ ਸਥਿਰ ਨਹੀਂ ਹੋ ਸਕਦਾ। ਚਿਰਕੁਟੀ ਚ ਮਨ ਟਿਕ ਨਹੀਂ ਸਕਦਾ, ਔਰ ਮਨ ਟਿਕੇ ਬਿਨਾਂ ਮੁਕਤੀ ਮਿਲਦੀ ਨਹੀਂ। ਚਿਰਕੁਟੀ ਵਾਲਿਆਂ ਨੂੰ ਕਿਸੇ ਨੂੰ ਨਾ ਮੁਕਤੀ ਇੱਦਾਂ ਹੀ ਮਿਲੀ ਹੈ, ਨਾ ਮਿਲੂਗੀ ਗਾਹ।
ਅੱਛਾ ਜੀ, ਨਾਮ ਹੈ ਖਿੰਥਾ। ਖਿੰਥਾ ਕੀ ਹੁੰਦੀ ਹੈ? ਜਿਹੜਾ ਕੋਈ ਇਹ ਆਪਣੇ ਨਾਲ ਰੱਖਦਾ ਜੋਗੀ,
ਉਹਨਾਂ ਕੋਲ ਲੀਰਾਂ ਦੀ ਉਹ ਗੁੰਦ ਕੇ ਬਾਈ ਹੁੰਦੀ ਹੈ ਗੋਦੜੀ ਜਿਹੀ, ਖਿੰਥਾ ਰਹਿੰਦੇ ਨੇ।
ਅੱਛਾ, ਤੇ ਬਸਤਰ ਕੀ ਹੁੰਦੇ?
ਬਸਤਰ ਉਹ ਜਿਹੜੇ ਉਹ ਕੱਪੜੇ ਪਾਉਂਦੇ ਆਪਾਂ।
ਅੱਛਾ, ਵੀ ਸੱਚ ਪਹਿਨਣਾ ਦੇ ਵਾਸਤੇ ਆਇਆ ਹੈ। ਨਾਮ ਹੈ ਖਿੰਥਾ, ਨਾਮ ਹੈ ਬਸਤਰ, ਹੈ ਜੀ।
ਕਈ ਜੋਗੀ ਖਿੰਥਾ ਲੈਂਦੇ ਨੇ, ਕੱਪੜਾ ਨਹੀਂ ਪਾਉਂਦੇ, ਰਹਿੰਦੇ ਨੇ।
ਅੱਛਾ ਜੀ,
ਕਈ ਲੋਕੀ ਕੱਪੜਾ ਪਹਿਨਦੇ ਨੇ ਕੱਪੜੇ।
ਠੀਕ ਹੈ, ਕਹਿਣ ਦਾ ਭਾਵ ਵੀ ਇਹ ਜਿਹੜਾ ਬਾਹਰਲਾ ਉਹਨੂੰ ਛੱਡ, ਨਾਮ ਨੂੰ ਇਹ ਖਿੰਥਾ ਬਣਾ ਤੇ ਨਾਮ ਨੂੰ ਇਹ ਬਸਤਰ ਬਣਾ, ਹੈ ਜੀ।
ਨਾਮ ਦੇ ਵਿੱਚ ਅਸੀਂ ਸਮਾਉਣਾ ਜਾਂ ਨਾਮ, ਜਿੰਨਾ ਚਿਰ ਮਾਇਆ ਨੂੰ ਛੱਡਾਂਗੇ ਨਹੀਂ ਤੇ ਫਿਰ ਜਿਉਂਦੇ ਮੁਕਤ ਕਿਵੇਂ ਹੋਵਾਂਗੇ? ਹਾਂਜੀ,
ਜਨ ਨਾਨਕ ਜੋਗੀ ਹੋਆ ਅਸਥਿਰ।
ਉਸ ਵਕਤ ਫਿਰ ਜੋਗੀ ਜਿਹੜਾ ਹੈ ਸਥਿਰ ਹੋ ਜਾਂਦਾ, ਜੋਗੀ ਕੀ ਆਪਣੇ ਮੂਲ ਨਾਲ ਜੁੜਿਆ ਸਿਰੇ ਹੈ, ਫਿਰ ਉਹ ਫਿਰ ਜੋਗੀ ਹੈ, ਫਿਰ ਹੀ ਫਿਰ ਹੈ। ਅਸਲ ਦੇ ਵਿੱਚ ਜੋਗੀ ਹੀ ਜ਼ਿਆਦਾ ਜੇ ਨਾਮ ਦੇ ਨਾਲ ਬਸਤਰ ਪਾਏ ਨੇ, ਨਾਮ ਦੀ ਉਹ ਕਿੰਥਾ, ਸੱਚ ਖਾਣਾ ਸੱਚ ਪਹਿਣਾ ਜਦ, ਫਿਰ ਇਹ ਜੋਗੀ ਹੈ। ਬਣਨਾ ਜੋਗੀ ਹੈ ਹੀ ਨਹੀਂ, ਜੋਗੀ ਆਪਣੇ ਆਪ ਨੂੰ ਕਹਿੰਦਾ ਹੈ, ਮੰਨਦਾ ਹੈ, ਪਰ ਜੋਗੀ ਨਹੀਂ ਹੈ। ਜਿਵੇਂ ਸਿੱਖ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ, ਮੰਨਦੇ ਨੇ, ਸਿੱਖ ਹੈ ਨਹੀਂ। ਇਹ ਸਿੱਖਿਆ ਦੀ ਨਾ ਹੈ ਗੁਰੂ ਦੀ, ਗੁਰੂ ਦੀ ਸਿੱਖਿਆ ਤੋਂ ਸਖਣੇ। ਸਿੱਖ ਨੂੰ ਸਿੱਖ ਨਹੀਂ ਕਿਹਾ ਜਾ ਸਕਦਾ, ਸਿੱਖ ਨਹੀਂ ਮੰਨਿਆ ਜਾ ਸਕਦਾ। ਜਿਹਨੂੰ ਸੱਚਖੰਡ ਦੇ ਸਿੱਖ ਨਹੀਂ ਮੰਨਿਆ ਜਾ ਸਕਦਾ, ਉਹਨੂੰ ਇੱਥੇ ਸੰਸਾਰ ਦੇ ਵਿੱਚ ਕਹਿਣਾ ਨਾ ਕਹਿਣਾ ਬਰਾਬਰ ਹੀ ਹੈ। ਆਪਣੇ ਆਪ ਨੂੰ ਸਿੱਖ ਕਹੇ ਨਾ ਕਹੇ ਕੋਈ ਇਹਦੇ ਨਾਲ ਫਰਕ ਨਹੀਂ ਪੈਂਦਾ। ਸਿੱਖ ਤਾਂ ਉਹੀ ਹੈ ਜਿਹਨੂੰ ਸੱਚਖੰਡ ਦੀ ਪ੍ਰਵਾਨਗੀ ਮਿਲ ਜਾਵੇ ਵੀ ਹਾਂ ਸਿੱਖ ਹੈ, ਸਰਟੀਫਾਈ ਹੋ ਜਾਵੇ, ਅੱਗੇ ਜਾ ਕੇ ਸਰਟੀਫਾਈ ਹੋਵੇ ਵੀ ਹਾਂ ਸਿੱਖ ਹੈ, ਫਿਰ ਸਿੱਖ। ਉਹ ਦੁਨੀਆ ਪਰ ਤੁਰੀ ਫਿਰਦੀ ਹੈ, ਕੌਣ ਕੋਈ ਦੁਨਿਆਵੀ ਤੌਰ ਤੇ ਉਹ ਗੱਲਾਂ ਨੇ, ਗੁਰਬਾਣੀ ਦੇ ਲੈਵਲ ਤੇ ਸਿੱਖ ਨਹੀਂ ਹੈ। ਹਾਂਜੀ,
ਇਉਂ ਜਪਿਆ ਨਾਥ ਦਿਨ ਰਹਿਣ ਆਈ, ਹੁਣ ਪਾਇਆ ਗੁਰ ਗੋਸਾਈ ਰਹਾਓ ਦੂਜਾ।
ਇਸ ਤਰੀਕੇ ਨਾਲ ਜਿਹੜਾ ਜਪਿਆ ਹੋਇਆ ਨਾਥ ਹੈ, ਅਸਲ ਚ ਨਾਥ ਕੌਣ ਹੈ? ਗੁਰ ਗੋਸਾਈ ਹੀ ਨਾਥ ਹੈ। ਨਾਥ ਇਸ ਤਰੀਕੇ ਨਾਲ ਨਾਥ ਦਾ ਜਿਹੜਾ ਜਪਿਆ ਨਾਥ ਨੂੰ ਜਾਣਿਆ ਸਮਝਿਆ, ਤਾਂ ਫਿਰ ਗੁਰ ਗੋਸਾਈ ਪਾਇਆ, ਤਾਂ ਆਪਣਾ ਮੂਲ ਪਾਇਆ।
ਠੀਕ ਹੈ ਜੀ, ਇਹ ਫਿਰ ਜੋਗੀ ਨੂੰ ਉਪਦੇਸ਼ ਇੱਕ ਜਗ੍ਹਾ ਤਾਂ ਐਂ ਵੀ ਕਹਿਤਾ ਵੀ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਜੀ।
ਆਹੋ, ਝੂਠ ਵਾਲਾ ਬੋਲਦੇ ਸੀ ਜੋਗੀ, ਆ ਝੂਠ ਸੰਤਾਂ ਦੇ ਵਿੱਚ ਉੱਥੇ ਚੱਲਿਆ ਹੋਇਆ। ਅਸਲ ਦੇ ਵਿੱਚ ਜਿੱਥੇ ਧਰਮ ਗਿਆਨ ਆ ਰਿਹਾ, ਉੱਥੇ ਝੂਠ ਉਹਦੀ ਜਗ੍ਹਾ ਝੂਠ ਪੂਰੀ ਕਰਦਾ। ਜਾਂ ਤਾਂ ਮੰਨ ਕੁਛ ਮਿਲਿਆ ਨੀ, ਜਾਂ ਫਿਰ ਝੂਠ ਬੋਲਣਗੇ।
ਨਾਥ ਛੋੜ ਜੱਚ ਹੈ ਲਾਜ ਨਾ ਆਵੇ,
ਇਹਨਾਂ ਨੂੰ ਨੀ ਇਸ ਗੱਲ ਦੀ ਸ਼ਰਮ। ਇਹ ਤਾਂ ਕਹਿੰਦੇ ਉਹ ਜੀ ਕੋਈ ਨੀ, ਸੰਤਾਂ ਨੂੰ ਨੀ, ਸੰਤਾਂ ਦੀ ਤਾਂ ਨਿੰਦਿਆ ਕਰਦੇ ਹੀ ਹੁੰਦੇ ਨੇ ਲੋਕ, ਸੰਤਾਂ ਨੂੰ ਨਿੰਦਿਆ ਹੀ ਕਰਦੀ ਹੈ ਇਹਨਾਂ ਦੀ। ਲਾ ਲੈ ਲੋ, ਕੀ ਕਰੋਗੇ ਤੁਸੀਂ ਇਹਨਾਂ ਨੂੰ? ਉਹ ਕਹਿੰਦੇ ਜਿੰਨੀ ਨਿੰਦਿਆ ਹੋਵੇ ਉਹਨਾਂ ਨਿੰਦਕਾਂ ਮਾਰੇ ਕੱਪੜੇ ਧੋਏ ਬਸ,
ਕਿਉਂਕਿ ਜੋਗੀ ਤਾਂ ਸਿੱਖ ਨੀ ਹੈ। ਜੇ ਉਹਨਾਂ ਨੂੰ ਇੰਨੇ ਕਰਖਤ ਬਚਨ ਵਰਤੇ ਹੈ ਤਾਂ ਸਾਡੇ ਜਿਹੜੇ ਲੋਕ ਉਹੀ ਕੰਮ ਕਰ ਰਹੇ ਹੈ, ਉਹਨਾਂ ਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ ਜੀ।
ਉਹਨਾਂ ਦੀ ਚਮੜੀ ਬਹੁਤ ਮੋਟੀ ਹੈ, ਜੋਗੀ ਦੀ ਕਹਾਉਂਦੇ ਹੋ ਬਸ। ਮੇਰੀ ਤੇਰੀ ਮੁਦਰਾ ਨੂੰ ਸੁਣ ਕੇ ਇਹਨੇ ਸ੍ਰੀ ਚੰਦ ਨੇ ਇੱਕ ਪਾ ਲਈ, ਫਿਰ ਕਹਿੰਦਾ ਦੋ ਨਾ ਪਾਓ ਮੁੰਦਰੇ ਇੱਕ ਗੱਲ ਲਈ।
ਅੱਛਾ ਜੀ,
ਸ੍ਰੀ ਚੰਦ ਇੱਕ ਮੁੰਦਰ ਪਾਉਂਦਾ, ਦੋ ਨੀ ਪਾਈਆਂ ਉਹਨੇ, ਜੋਗੀ ਨੇ ਰੱਖਿਆ ਨੌ ਰੱਖ ਲਿਆ ਉਹਦਾ, ਅਸੀਂ ਮੁੰਦਰ ਕਰ ਲਈ ਇੱਕ। ਕਹਿਤਾ ਜੀ ਅਸੀਂ ਗੁਰਮਤ ਅਨੁਸਾਰ ਜੋਗੀ ਹਾਂ, ਉਦਾਸੀ ਹਾਂ, ਨਵਾਂ ਪਖੰਡ ਬਣ ਗਿਆ। ਨਾਲੇ ਤੁਸੀਂ ਗੁਰਬਾਣੀ ਤੋਂ ਸੱਚੇ ਨਾ, ਨਾਲੇ ਪਖੰਡ ਪੂਰਾ ਹੋ ਜਾਏਗਾ।
ਠੀਕ ਹੈ ਜੀ। ਇੱਥੇ ਰਾਮਕਲੀ ਮਹੱਲਾ ਪੰਜਵਾਂ ਦੇ 13 ਨੰਬਰ ਸ਼ਬਦ ਦੀ ਸਮਾਪਤੀ ਹੈ ਜੀ।
ਜੀ।